You're with SBS Radio. Find more great stories in your language at sbs.com.au.
SBS ਪੰਜਾਬੀ ਦੇ ਸਬਸਕਾਰਯੋਗ ਸੁਣਨ ਵਾਲਿਆਂ ਦੀ ਸੇਵਾ 'ਚ ਲਹਿੰਦੇ ਪੰਜਾਬ ਤੋਂ ਮਸੂਦ ਮੱਲੀ ਬੜਾ ਅਦਬ ਰਿਹਾ ਅਤੇ ਨਿੱਘਾ ਜਿਹਾ ਸਲਾਮ ਪੇਸ਼ ਕਰਦਾ ਹੈ। ਕਬੂਲ ਕਰੋ, ਮੁਲਾਕਾਤਾਂ ਚੋਖੀਆਂ ਕਰਵਾਈਆਂ ਸੀ ਜਿਹੜੀਆਂ ਸੈਂਕੜੇ ਤੋਂ ਤਾਂ ਚਲੀਆਂ ਗਈਆਂ, ਪਰ ਅੱਜ ਇੱਕ ਖਾਸ ਮੁਲਾਕਾਤ ਦਾ ਉਪਰਾਲਾ ਅਸੀਂ ਆਪਣੇ ਸੁਣਨ ਵਾਲਿਆਂ ਵਾਸਤੇ ਕੀਤਾ ਆ। ਅੱਜ ਸਾਡੇ ਸਾਹਮਣੇ ਨੇ ਇੱਕ ਸਾਥਕਾਰ, ਇੱਕ ਲਿਖਾਰੀ, ਡਰਾਮਾ ਲਿਖਾਰੀ, ਫਿਰ ਇਸ ਤੋਂ ਅੱਡ ਕਾਲਮਕਾਰ, ਜਰਨਲਿਜ਼ਮ 'ਚ ਬੜਾ ਲੰਮਾ ਚੌੜਾ ਕੰਮ ਇਹਨਾਂ ਦਾ, ਪਾਕਿਸਤਾਨੀ ਟੀ ਵੀ ਚੈਨਲਾਂ ਦੇ ਉੱਤੇ ਕਰੰਟ ਅਫੇਅਰਸ ਦੇ ਪ੍ਰੋਗਰਾਮ ਨੇ ਜਿਹੜੇ ਉਹਨਾਂ ਦੇ ਵਿੱਚ ਬੜਾ ਜਿਹਨੂੰ ਕਹਿੰਦੇ ਨੇ ਕਿ ਗਰਮਾ ਗਰਮ ਤਬਸਰਾ ਉਹ ਇਹਨਾਂ ਦਾ ਸਕਰੀਨ 'ਤੇ ਵੇਖਣ ਨੂੰ ਲੱਭਦਾ ਆ। 70 ਤੋਂ ਵੱਧ ਕਿਤਾਬਾਂ ਨੇ ਜਿਹੜੀਆਂ ਉਹ ਇਹਨਾਂ ਲਿਖੀਆਂ, ਡਰਾਮਾ ਨਿਗਾਰ ਨੇ, 23 ਤੋਂ ਵੱਧ ਡਰਾਮੇ ਇਹਨਾਂ ਦੇ ਆਉਣੇ ਅਰਗੇ, ਫਿਰ ਇਸ ਤੋਂ ਅੱਡ ਕੰਮ ਤਾਂ ਸਾਰਾ ਉਰਦੂ 'ਚ ਹੈ, ਪਰ ਪੰਜਾਬੀ ਵਾਸਤੇ ਜਿਹੜਾ ਇਹਨਾਂ ਦਾ ਕੰਮ ਉਹ ਵੀ ਅਸੀਂ ਅੱਗੇ ਜਾ ਕੇ ਆਪਣੇ ਸੁਣਨ ਵਾਲਿਆਂ ਨਾਲ ਸਾਂਝਾ ਕਰਾਂਗੇ। ਜਾਸੂਸੀ ਨਾਵਲ ਦੇ ਵਿੱਚ ਪਾਕਿਸਤਾਨ 'ਚ ਸ਼ਾਇਦ ਹੀ ਕਿਸੇ ਨੂੰ ਜਵਾਨ ਪੀੜ੍ਹੀ ਨੇ ਇੰਨਾ ਪੜ੍ਹਿਆ ਹੋਵੇ ਜਿੰਨਾ ਇਹਨਾਂ ਨੂੰ ਪੜ੍ਹਿਆ। ਮੇਰੀ ਮੁਰਾਦ ਹੈ ਤਾਰਕ ਇਸਮਾਈਲ ਸਾਗਰ ਸਾਹਿਬ ਤੋਂ। ਅਸਲਾਮ ਵਾਲੇਕਮ ਸਰ।
ਵਾਲੇਕਮ ਸਲਾਮ ਜੀ, ਅਤੇ ਦੇਸ਼ ਵਿਦੇਸ਼ ਤੋਂ ਜੁੜੀ ਜੀ ਸਾਧ ਸੰਗਤ ਜੀ, ਉਹ ਬੜੀ ਸਹਿਜ ਨਿਮਰਤਾ ਨਾਲ ਗੁਰਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਅੱਛਾ ਤਾਰਕ ਜੀ, ਮੈਂ ਬੇਤਕਲਫੀ ਥੋੜ੍ਹੀ ਜਿਹੀ ਮੁਕਾ ਕੇ, ਵੈਸੇ ਤਾਂ ਮੈਨੂੰ ਉਹੀ ਦੌਰ ਯਾਦ ਹੁੰਦਾ ਜਦੋਂ 8ਵੀਂ 9ਵੀਂ ਦੇ ਵਿੱਚ ਅਸੀਂ ਫਿਜ਼ਿਕ ਕੈਮਿਸਟਰੀ ਦੀ ਕਿਤਾਬ 'ਚ ਉਹ ਡਾਇਜੈਸਟ ਰੱਖਿਆ ਹੋਣਾ ਜਿਹਦੇ 'ਚ ਇੱਕ ਸੀਰੀਅਲ ਤੁਹਾਡੀ ਆਉਂਦੀ ਸੀਗੀ, ਔਰ ਫਿਰ ਉਹ ਇੱਕ ਸਸਪੈਂਸ ਆ ਜਿਹੜਾ ਉਧਰ ਨੂੰ ਤੁਰ ਪੈਂਦਾ ਸੀ। ਸ਼ਾਇਦ ਹੀ ਪਾਕਿਸਤਾਨ 'ਚ ਜਾਸੂਸੀ ਨਾਵਲਾਂ 'ਚ ਕਿਸੇ ਨੂੰ ਇੰਨਾ ਪੜ੍ਹਿਆ ਗਿਆ ਹੋਵੇ ਜਿੰਨਾ ਲੋਕਾਂ ਤੁਹਾਨੂੰ ਪੜ੍ਹਿਆ। ਇਹ ਬੜੇ ਮਾਣ ਵਾਲੀ ਗੱਲ ਹੈ, ਕੀ ਮਹਿਸੂਸ ਕਰਦੇ ਜੇ?
ਮੱਲੀ ਜੀ, ਇਹਦੇ 'ਚ ਕੋਈ ਸ਼ੱਕ ਨਹੀਂ ਮੇਰਾ, ਚ ਉਹ ਕਿਨੇ ਮੀਡੀਅਮ ਆਫ ਇੰਸਰਸ਼ਨ ਜਿਹੜਾ ਸੀ ਅੰਗਰੇਜ਼ੀ ਸੀ, ਅਤੇ ਮੈਂ ਅੰਗਰੇਜ਼ੀ ਨਾਵਲ ਪੜ੍ਹਿਆ ਅਤੇ ਮੈਨੂੰ ਉਦੋਂ ਬੜਾ ਚਾਅ ਸੀ ਇਸ ਤਰ੍ਹਾਂ ਦੀ ਚੀਜ਼ਾਂ ਲਿਖਣ ਦਾ। ਇਬਨ ਸਫੀ ਦਾ ਦੌਰ ਸੀ, ਉਹ ਬੜਾ ਲਿਖਦੇ ਸੀ, ਅਤੇ ਮੈਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਕਿ ਇੱਕ ਨਵੀਂ ਰਾਹ ਕੱਢਾਂ ਅਤੇ ਜਿਹੜੀ ਨੌਜਵਾਨਾਂ ਦੀ ਇੰਟਰਸਟ ਦੀ ਚੀਜ਼ਾਂ ਨੂੰ ਲਿਖਾਂ, ਅਤੇ ਮੈਂ ਸਸਪੈਂਸ ਅਤੇ ਜਸੂਸੀ ਇਹਨੂੰ ਅਪਣਾਇਆ। ਜਿਹੜੀ ਰਵਾਇਤ ਸਾਡੇ ਤੁਹਾਨੂੰ ਪਤਾ ਨਾਵਲ ਦੀ ਵੈਸਟ 'ਚੋਂ ਹੀ ਆਈ ਹੈ, ਅਤੇ ਮੈਂ ਚੂੰਕਿ ਵੈਸਟ ਦੇ ਨਾਵਲ ਨਗਾਰਨ ਪੜ੍ਹਿਆ ਸੀ ਜ਼ਿਆਦਾ, ਅਤੇ ਮੈਂ ਵੇਖਿਆ ਕਿ ਅਦਬ ਉਹ ਨਹੀਂ ਜਿਹੜਾ ਅਸੀਂ ਕਾਲੇ ਲਮੰਗ ਕੁਝ ਲੋਕਾਂ ਤੱਕ ਮਹਿਦੂਦ ਕਰ ਦਈਏ।
ਵਾਹ,
ਮੈਂ ਅਦਬ ਉਹਨੂੰ ਸਮਝਣਾ ਜਿਹੜਾ ਹਰ ਬੰਦੇ ਤੱਕ ਪਹੁੰਚੇ, ਆਪਣਾ ਰਾਹ ਬਣਾਏ, ਅਤੇ ਉਹ ਸਮਝ ਵੀ ਸਕੇ, ਜਾਣ ਵੀ ਸਕੇ, ਅਤੇ ਸਾਡੀ ਜ਼ਬਾਨ 'ਚ ਮਜ਼ਾ ਵੀ ਲਵੇ।
ਬਿਲਕੁਲ ਠੀਕ ਹੈ ਸਰ, ਰੋਮਾਨਵੀ ਕਹਾਣੀਆਂ, ਦਾਸਤਾਨਾਂ ਇਹ ਤੁਰਦੀਆਂ ਸੀਗੀਆਂ, ਤੁਸੀਂ ਜੋ ਕੁਛ ਲਿਖਿਆ ਸਸਪੈਂਸ, ਜਾਸੂਸੀ, ਥ੍ਰਿਲ, ਇਹ ਜਵਾਨ ਪੀੜ੍ਹੀ ਨੂੰ ਇੱਕ ਖਾਸ ਤੁਸੀਂ ਵਲਾਵੇਂ ਦੇ ਵਿੱਚ ਲੈ ਕੇ ਆਏ। ਤੁਸੀਂ ਉਹ ਰੂਟੀਨ ਦੀ ਕਹਾਣੀ ਉਹਦੇ ਵਿੱਚ ਉਹ ਜਿਹੜੀਆਂ ਕੁਛ ਪਰੀਆਂ ਔਰ ਬਾਕੀ ਸ਼ੈਵਾਂ ਕਿਉਂ ਨਾ ਪਾਈਆਂ, ਜਦਕਿ ਕੁੜੀਆਂ ਉਹਨਾਂ ਉਸ ਦੌਰ ਤੋਂ ਲੈ ਕੇ ਅੱਜ ਤੱਕ ਉਹ ਸ਼ੈਵਾਂ ਲੋਕ ਕੇ ਪੜ੍ਹਦੀਆਂ ਸੀ?
ਹਾਂਜੀ, ਬਹੁਤ ਤੁਸੀਂ ਸੋਹਣੀ ਗੱਲ ਕੀਤੀ। ਗੱਲ ਹੈ ਜੀ, ਮੈਂ ਹੈ ਆਪਣੀ ਜ਼ਮੀਨ ਦਾ ਬੰਦਾ, ਮੈਂ ਸਮਝਦਾ ਵੀ ਜਿਹੜੀ ਸਾਡੀ ਜੜ੍ਹਾਂ ਜਿੱਥੇ ਨਾ, ਸਾਨੂੰ ਉਹਦੇ 'ਤੇ ਰਹਿਣਾ ਚਾਹੀਦਾ, ਉਹਦੇ ਇਰਦ ਗਿਰਦ ਵੀ। ਇਹ ਸਾਰੀ ਜਿਹੜੀ ਤੁਸੀਂ ਦੱਸਦੇ ਪਏ ਹੋ, ਇਹ ਤਾਂ ਮਨੀ ਪਲਾਂਟ ਹੈਗੇ ਵਕਤ ਦੇ ਨਾਲ ਨਾਲ, ਜੋ ਸਾਡਾ ਸੱਚ ਹੈ, ਜੋ ਮੇਰੀ ਸੋਸਾਇਟੀ ਨੇ ਮੈਨੂੰ ਦੱਸਿਆ, ਜੋ ਮੈਂ ਮਹਿਸੂਸ ਕੀਤਾ, ਮੈਂ ਉਹਨੂੰ ਵਧੀਆ ਜ਼ਬਾਨ 'ਚ ਜਾਣੇ ਉਹਨੂੰ ਰੰਗ ਸੁਰਖੀ ਪਾਊਡਰ ਲਾ ਕੇ
ਮੇਕਅਪ ਕਰ,
ਹਾਂਜੀ, ਪੇਸ਼ ਕੀਤਾ, ਔਰ ਉਹਦੇ ਮੈਂ ਇਨਸਾਨੀ ਨਫਸਿਆਤ ਨੂੰ ਬਤੌਰ ਖਾਸ ਮੱਦੇਨਜ਼ਰ ਰੱਖਿਆ। ਮੇਰੀ ਕੋਸ਼ਿਸ਼ ਇਹ ਰਹੀ ਕਿ ਨੌਜਵਾਨਾਂ ਨੂੰ ਮੈਂ ਝੂਠੇ ਖਾਬ ਨਾ ਦਿਖਾਵਾਂ, ਐਵੇਂ ਦੂਜੀ ਦੁਨੀਆਂ 'ਚ ਨਾ ਲੈ ਕੇ ਜਾਵਾਂ, ਜਿਹੜੇ ਰੀਅਲ ਦੁਨੀਆ ਨਾ, ਜਿਹੜੀ ਰਿਅਲਿਸਟਿਕ, ਜਿਹੜੇ ਉਹਨੂੰ ਫੇਸ ਕਰਨੀ ਹੈ।
ਅਤੇ
ਇਸ ਕਰਕੇ ਨਾ ਮੈਂ ਇਹ ਕੰਮ ਨਹੀਂ ਕੀਤਾ, ਮੈਂ ਲਿਖਿਆ ਜਸੂਸੀ ਅਦਬ ਵੀ ਲਿਖਿਆ ਨਾ, ਅਗਰ ਜਿਹੜਾ ਉਹ ਇੰਨਾ ਮਤਲਬ ਤੁਹਾਨੂੰ ਅਦਬ ਦੇ ਨਜ਼ਦੀਕ ਨਜ਼ਰ ਆਏਗਾ, ਹਕੀਕੀ ਅਦਬ ਦੇ ਕੇ ਤੁਸੀਂ
ਦੇਣਾ ਪੈਂਦੀ ਹੈ। ਅੱਛਾ, ਤੁਸੀਂ ਨਹੀਂ ਸਮਝਦੇ ਕਿ ਇਹ ਮੁਸ਼ਕਤ ਭਰੀਆਂ ਕਹਾਣੀਆਂ ਨੇ ਜਿਹੜੀਆਂ ਇਹਨਾਂ ਨੇ ਜਿੱਥੇ ਜਵਾਨ ਪੀੜ੍ਹੀ ਨੂੰ ਇੱਕ ਜ਼ਿੰਦਗੀ ਦੀਆਂ ਹਕੀਕਤਾਂ ਦੇ ਨਾਲ ਮੱਥਾ ਜਾਂ ਮਤੱਕਾ ਲਾਉਣ ਦੇ ਵਾਸਤੇ ਤਿਆਰ ਕੀਤਾ, ਉੱਥੇ ਬਹੁਤ ਸਾਰੇ ਲੋਕ ਨੇ ਜਿਹੜੇ ਉਹਨਾਂ ਦਾ ਦਿਲ ਅਚਾਟ ਵੀ ਹੋਇਆ। ਕੀ ਉਹਨਾਂ ਨੂੰ ਬੇਹਿੰਮਤਾਂ ਦਾ ਨਾਂ ਦੇਵੋਗੇ, ਜਾਂ ਇਹ ਜਿਹੜੀ ਕੋਈ ਗਿਣਤੀ ਹੈ ਚਾਰ ਜੀਆਂ ਦੀ, ਇਹਨਾਂ ਨੂੰ ਕਿਸ ਕੈਟਾਗਰੀ 'ਚ ਸ਼ੁਮਾਰ ਕਰ?
ਗੱਲ ਹੈ ਜੀ, ਜਿਹੜਾ ਬੰਦਾ ਲਿਖਦਾ ਨਾ ਮੱਲੀ ਸਾਹਿਬ, ਉਹਦੇ ਨਜ਼ਦੀਕ ਤੇ ਸਿਰਫ ਇਹ ਗੱਲ ਹੁੰਦੀ ਹੈ ਕਿ ਉਹਨੇ ਚੰਗੀ ਚੀਜ਼ ਲਿਖਣੀ ਹੈ, ਆਪਣੇ ਕਾਰੀ ਨੂੰ ਮੁਤਮਿਨ ਨਹੀਂ ਕਰਨਾ, ਆਪਣੇ ਆਪ ਨੂੰ ਮੁਤਮਿਨ ਕਰਨਾ।
ਵਾਹ,
ਕਿਉਂ? ਆਪਣੀ ਕਹਾਣੀ 'ਚ ਮੈਂ ਬੋਲਣਾ, ਮੈਂ ਜਿਉਂਦਾ, ਆਪਣੀ ਕਹਾਣੀ 'ਚ ਮੈਂ ਸਾਹ ਲੈਣਾ। ਹੁਣ ਮੈਂ ਆਪਣਾ ਕਰਬ ਜਿਹੜਾ ਹੈ, ਆਪਣਾ ਜਿਹੜਾ ਦੁੱਖ ਹੈ ਜਾਂ ਆਪਣਾ ਜਿਹੜਾ ਸੱਚ ਹੈ ਜੋ ਮੇਰੇ ਤਜਰਬੇ 'ਚ ਆਇਆ, ਮੁਮਕਿਨ ਹੈ ਗਲਤ ਹੋਵੇ, ਉਹ ਮੈਂ ਅੱਗੇ ਬਿਆਨ ਕਰਨਾ।
ਵਾਹ,
ਉਹ ਲੋਕਾਂ ਤੱਕ ਪਹੁੰਚਦਾ, ਉਹਨਾਂ ਨੂੰ ਚੰਗਾ ਲੱਗਦਾ, ਉਹ ਪੜ੍ਹਦੇ ਨੇ ਮੇਰੀ ਕਿਤਾਬਾਂ ਦੇ, ਤੁਹਾਨੂੰ ਪਤਾ ਬੜੇ ਐਡੀਸ਼ਨ ਛਾਪਦੇ ਨੇ, ਬੜੀਆਂ ਕਹਾਣੀਆਂ ਛਾਪਦੀਆਂ, ਡਾਈਜਸਟਾਂ ਦਾ ਇਹ ਸੀ ਕਿ ਮੈਂ ਸਮਝਦਾ ਸਾਂ ਕਿ ਉਸ ਜ਼ਮਾਨੇ ਵਿੱਚ ਤੁਹਾਨੂੰ ਪਤਾ 2-3 ਲੱਖ ਦੀ ਤਾਦਾਦ 'ਚ ਡਾਈਜਸਟ ਛਪਦਾ
ਇਸ ਤਰ੍ਹਾਂ ਹੀ ਹੈ ਬਿਲਕੁਲ ਇੱਦਾਂ ਹੀ
ਔਰ ਉਹ ਜਿਹੜਾ ਡਾਈਜਸਟ ਸੀ ਸਾ ਉਹਦੇ ਵਿੱਚ ਦੁਨੀਆਂ ਦਾ ਮੁੰਤਖਬ ਹੁੰਦਾ ਸੀ ਅਸੀਂ ਦੁਨੀਆਂ ਦੀ ਬਿਹਤਰੀਨ ਕਹਾਣੀਆਂ ਮੁੰਤਖਬ ਕਰਕੇ ਉਹਨਾਂ ਦਾ ਟ੍ਰਾਂਸ
ਮੁਕਾਬਲਾਬਾਜ਼ੀ ਜਿਹੜੀ ਉਹ ਸੀਗੀ ਜੀ ਬਿਲਕੁਲ ਇਸ ਤਰ੍ਹਾਂ ਹੀ ਬਿਲਕੁਲ ਇਸ ਤਰ੍ਹਾਂ ਹੀ
ਤੁਸੀਂ ਇਸ ਗੱਲ ਨੂੰ ਮੰਨੋਗੇ ਡਾਈਜਸਟ ਨੇ ਤੁਹਾਨੂੰ ਕਿਤਾਬ ਦੇ ਨੇੜੇ ਰੱਖਿਆ
ਇਸ ਤਰ੍ਹਾਂ ਹੀ ਹੈ ਮੰਨਣ ਵਾਲੀ ਗੱਲ ਹੈ
ਹੁਣ ਤੇ ਤੁਸੀਂ ਤੇ ਕਿਤਾਬ ਤੋਂ ਨੱਸ ਗਏ ਹੋ ਦੇਖੋ ਨਾ ਜਦੋਂ ਤੁਸੀਂ ਇਹਦੇ ਤੇ ਆ ਗਏ ਹੋ ਨਾ
ਐਂਡਰਾਇਡ ਤੇ
ਹਾਂ ਐਂਡਰਾਇਡ ਤੇ ਹੁਣ ਤੇ ਇਹ ਬੜਾ ਜ਼ੁਲਮ ਹੋਇਆ
ਹਾਏ ਹਾਏ
ਮਾੜਾ ਹੋਇਆ
ਅੱਛਾ ਅਸਲ ਜਿਹੜੀ ਗੱਲ ਜਿਹੜੇ ਦੁਨੀਆ ਭਰ 'ਚ ਤੁਹਾਡੇ ਚਾਹਤਕਾਰ ਮੌਜੂਦ ਨੇ ਉਹਨੇ ਸਿੱਖ ਪੰਥ ਦੇ ਮੰਨਣ ਵਾਲੇ ਸਿੱਖ ਹਿਸਟਰੀ ਦੇ ਉੱਤੇ ਤੁਹਾਡਾ ਭਰਵਾਂ ਕੰਮ ਆ ਜਿਹਦੀ ਗੁਰਮੁਖੀ ਦੇ ਵਿੱਚ ਉਲਥਿਆ ਵੀ ਹੋਈ
ਜੀ
ਇਸ ਕੰਮ ਦੀਆਂ ਖਾਸ ਖੂਬੀਆਂ ਨੇ ਜਿਹੜੀਆਂ ਮੈਂ ਤੁਹਾਡੇ ਮੂੰਹੋਂ ਸੁਣਨਾ ਚਾਹਾਂਗਾ ਔਰ ਕਿਹੜੀਆਂ ਐਸੀਆਂ ਸ਼ੈਵਾਂ ਨੇ ਜਿਹੜੀਆਂ ਤੁਹਾਡੇ ਲਈ ਮਾਣਯੋਗ ਨੇ
ਗੱਲ ਹੈ ਜੀ ਕਿ ਮੈਂ ਬੜਾ ਇਹਨੂੰ ਸਮਝਣਾ ਵੀ ਮੇਰੇ ਤੇ ਮੌਲਾ ਦੀ ਬੜੀ ਅਨਾਇਤ ਹੈ ਕਿ ਮੈਨੂੰ ਆਪਣੀ ਸਟੂਡੈਂਟ ਲਾਈਫ ਤੋਂ ਮੇਰੇ ਜਿਹੜੀ ਜਿਹੜਾ ਮੇਰਾ ਨਾਨਕਾ ਹੈ ਉਹਦਾ ਤਾਲਕ ਹੈ ਰਿਆਸਤ ਮਲੇਰਕੋਟਲੇ ਨਾਲ ਰਿਆਸਤ ਮਲੇਰਕੋਟਲੇ ਦੇ ਜਿਹੜੇ ਨਵਾਬ ਸਾਹਿਬ ਹਨ ਉਹ ਮੇਰੇ ਨਾਨਕੇ ਇੱਕ ਤਰ੍ਹਾਂ ਬਣਦੇ
ਨੇ
ਮੇਰਾ ਮੱਲੀ ਸਾਹਿਬ ਸਾਡੀ ਇੱਕ ਖਾਸ ਸਿੱਖ ਹਿਸਟਰੀ ਦੇ ਨਾਲ ਹੈ ਮਤਲਬ ਇੱਕ ਲਿੰਕ ਹੈ ਸਾਡਾ
ਸ਼ੁਰੂ ਦੀ
ਜਦੋਂ ਗੁਰੂਆਂ ਦੇ ਬੱਚਿਆਂ ਨੂੰ ਚੁਣਿਆ ਗਿਆ ਸੀ ਨਾ ਕੰਧਾਂ 'ਚ ਵਜ਼ੀਰ ਖਾਨੇ 'ਚ ਨਾਇਆ ਸੀ ਉਦੋਂ ਸਾਡੇ ਨਵਾਬ ਸਾਹਿਬ ਜਿਹੜੇ ਸੀ ਨਾ ਉਹਨਾਂ ਨੂੰ ਇਤਿਹਾਸ ਦਾ ਨਾਰਾ ਮਾਰਿਆ ਸੀ ਅੱਜ ਵੀ ਜਿਹੜੀ ਕਾਰ ਸੇਵਾ ਹੁੰਦੀ ਆ ਦਰਬਾਰ ਸਾਹਿਬ ਸ਼ੁਰੂ ਉਹ ਸਾਡੀ ਬੇਗਮ ਸਾਹਿਬਾ ਕਰਦੀ ਆ ਜਿਹੜੇ ਹੁਣ ਨਵਾਬ ਹੈਗੇ ਉੱਥੇ ਕਰਦੇ
ਤੁਸੀਂ ਉਸ ਪੀੜ੍ਹੀ 'ਚੋਂ ਜੇ
ਜੀ ਮੈਂ ਉਸ ਪੀੜ੍ਹੀ 'ਚੋਂ ਇੱਕ ਖਾਸ ਤਰ੍ਹਾਂ ਦੀ ਫਿਰ ਮੈਂ ਮੇਰੇ ਤੇ ਗੁਰੂ ਨਾਨਕ ਦੇਵ ਬਾਦਸ਼ਾਹ ਦੀ ਬੜੀ ਮਿਹਰ ਵੀ ਰਹੀ ਇੱਥੇ ਮੈਂ ਆਪਣੇ ਚਾਅ ਨਾਲ ਫਿਰ ਗੁਰਮੁਖੀ ਸਿੱਖੀ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਿਆ ਮੈਂ ਸਿੱਖ ਹਿਸਟਰੀ ਨੂੰ ਪੜ੍ਹਿਆ ਅਤੇ ਮੈਨੂੰ ਉਹਨੇ ਬੜਾ ਹੀ ਇੰਪ੍ਰੈਸ ਕੀਤਾ ਖਾਸ ਤੌਰ 'ਤੇ ਜਿਹੜਾ ਪੀਰੀਅਡ ਹੈ 9ਵੀਂ ਅਤੇ 10ਵੀਂ ਬਾਦਸ਼ਾਹੀ ਦਾ ਉਹਦੇ ਵਿੱਚ ਜਿੰਨੀਆਂ ਕੁਰਬਾਨੀਆਂ ਔਰ ਜੋ ਜੋ ਕੁਛ ਉਹਨਾਂ ਕੀਤਾ ਤਿਲਕ ਜਣਿਓ ਰਾਖਾ ਪ੍ਰਭਤਾ ਕਾ ਕਿਨੋ ਵੜੋ ਕਹੂੰ ਮੈਂ ਸਾਕਾ ਉਹਨਾਂ ਨੇ ਜੋ ਕੁਛ ਵੀ ਕੀਤਾ ਉਹ ਦੁਨੀਆਂ ਵਾਸਤੇ ਕੀਤਾ ਗੁਰੂ ਨਾਨਕ ਦੇਵ ਬਾਦਸ਼ਾਹ ਦਾ ਇੱਕੋ ਸਬਕ ਹੈ ਜਿਹੜਾ ਉਹਨੇ ਪੂਰੀ ਦੁਨੀਆਂ ਨੂੰ ਦਿੱਤਾ ਏਕ ਅੱਲਾ ਨੂਰ ਸਮਾਇਓ ਕੁਦਰਤ ਕੇ ਸਭ ਬੰਦੇ ਏਕ ਨੂਰ ਸੇ ਸਭ ਜਗ ਉਪਜੋ ਕੌਣ ਭਲੇ ਕੌਣ
ਮੰਦੇ ਵਾਹ ਵਾਹ ਵਾਹ
ਤੇ ਆਪ ਜੀ ਕਹਿੰਦੇ ਨੇ ਕਿ ਇਹ ਸਾਰੇ ਸਾਂਝੀ ਵਾਲ ਸਦਾਇਣ ਕੋਈ ਨਾ ਦਿਖੇ ਬਾਹਰ ਅਜਿਓ ਇਹੋ ਜਿਹੇ ਸਬਕ ਜਿਸ ਵੇਲੇ ਮੈਂ ਪੜ੍ਹੇ ਮੈਨੂੰ ਇੰਝ ਲੱਗਾ ਕਿ ਯਾਰ ਇਨਸਾਨੀਅਤ ਜਿਹੜੀ ਹੈ ਨਾ ਇਹ ਕੋਈ ਮਜ਼ਹਬ ਤੋਂ ਉੱਤੇ ਦੀ ਚੀਜ਼ ਹੈ
ਵਾਹ ਵਾਹ
ਮੇਰੇ ਮਨ 'ਚ ਜਿਹੜਾ ਮੇਰੇ ਵਿਚਾਰ ਮੇਰਾ ਨਾਵਲ ਸੀ ਚਨਾਰਾਂ ਦੇ ਅਥਰੂ ਜਿਹੜਾ ਕਿ ਚੜ੍ਹਦੀ ਕਲਾ ਕੈਨੇਡਾ ਦੇ ਵਿੱਚ ਕਿਸ ਵਾਰ ਛਪਦਾ ਰਿਹਾ
ਵਾਹ
ਤੇ ਬੜੀ ਮੈਨੂੰ ਉਹਦੇ ਤੇ ਨਾ ਬੜਾ ਮੈਂ ਉਤਸ਼ਾਹ ਸੀ ਬੜਾ ਮੇਰਾ ਮੈਂ ਬੜਾ ਇੰਪ੍ਰੈਸ ਸੀ ਕਿਉਂਕਿ ਮੈਂ ਬੁਨਿਆਦੀ ਤੌਰ 'ਤੇ ਜਰਨਲਿਸਟ ਹੈ ਤੁਹਾਨੂੰ ਪਤਾ ਮੇਰਾ ਪ੍ਰੋਫੈਸ਼ਨ ਤੇ ਜਰਨਲਿਸਟ ਦਾ
ਅੱਛਾ ਮੈਂ ਆਵਾਂਗਾ ਤੁਹਾਡੇ ਟੀਵੀ ਡਰਾਮੇ ਹਾਲ
ਜੀ
23 ਤੋਂ ਵੱਧ ਹੋਣੇ ਅਰਕੇ
ਜੀ
ਕੋਈ ਖਾਸ ਚਰਚਾ ਯੋਗ ਜਿਹੜੇ ਰਹੇ ਹੋਣ ਤੁਹਾਨੂੰ ਜਿਹੜੇ ਚੇਤੇ ਹੋਣ ਕੋਈ ਕਿਰਦਾਰ ਉਹਨਾਂ ਦੇ ਜਿਹੜੇ ਅੱਜ ਵੀ ਚੰਗੇ ਲੱਗਦੇ ਹੋਣ ਕੋਈ ਸਾਡੇ ਸੁਣਨ ਵਾਲਿਆਂ ਨੂੰ ਗੱਲਬਾਤ ਦਾ ਬਹਾਨਾ ਬਣਿਆ ਜਾਣਕਾਰੀ ਦਵੋ
ਮੱਲੀ ਜੀ ਮੇਰਾ ਡਰਾਮੇ ਦੇ ਬੜੇ ਲਿਖੇ ਮੈਂ ਜਿਹੜਾ ਡਰਾਮਾ ਅੱਜ ਕੱਲ੍ਹ ਚੱਲਦਾ ਪਿਆ ਨਾ ਜਿਹਦੇ ਵਿੱਚ ਸ਼ਾਦੀਸ਼ੁਦਾ ਔਰਤਾਂ ਦੀਆਂ ਦੇ ਨਜਾਇਜ਼ ਤਲਕਾਤ 709 ਦੀ ਲੜਾਈ ਔਰ ਮਤਲਬ ਔਰਤ ਨੂੰ ਬੜੀ ਘਟੀਆ ਕਰਕੇ ਪੇਸ਼ ਕਰਨਾ ਉਹ ਮਜ਼ਲੂਮੀਅਤ ਦੀ ਆੜ ਦੇ ਵਿੱਚ ਐਨ ਜੀ ਓ ਦਾ ਧੰਦਾ ਚਲਾਉਣਾ ਇਹ ਤਾਂ ਮੈਂ ਨਹੀਂ ਜੇ ਲਿਖਿਆ ਮੈਂ ਬੁਨਿਆਦੀ ਤੌਰ 'ਤੇ ਡਰਾਮਾ ਲਿਖਿਆ ਜਾਂ ਨਾਵਲ ਲਿਖਿਆ ਜਾਂ ਮੈਂ ਕਹਾਣੀ ਲਿਖੀ ਹੈ ਨਾ ਮੈਂ ਉਹਦੇ 'ਚ ਵਾਕਿਆਤੀ ਉਨਸਰ ਨੂੰ ਅਹਿਮੀਅਤ ਦਿੱਤੀਆਂ ਬੰਦਾ ਜਿਹੜਾ ਹੁੰਦਾ ਨਾ ਜੀ ਸੱਚਾਈ ਤੇ ਉਹਨੂੰ ਹੀ ਮੰਨਦਾ ਤੇ ਮੈਂ ਨਾ ਐਵੇਂ ਇਸ਼ਾਰਾਤੀ ਜ਼ਬਾਨ 'ਚ ਗੱਲ ਵੀ ਨਹੀਂ ਕਰਦਾ ਮੈਂ ਸਟੇਟ ਫਾਰਵਰਡ ਬੰਦਾ ਮੈਂ ਸਿੱਧੀ ਗੱਲ ਕਰਦਾ ਜਿਹੜੇ ਮੇਰੇ ਡਰਾਮੇ ਸੀ ਸਾਜ਼ਿਸ਼ ਸੀ ਇਸ ਤਰ੍ਹਾਂ ਦੇ ਹੁਣ ਮੇਰੇ
ਬੜਾ ਇਹ ਦੱਸੋ ਕਿ ਜਿੰਨੀਆਂ ਲਿਖਤਾਂ ਤੁਹਾਡੀਆਂ ਹੈ ਨੇ
ਜੀ
ਉਹਨਾਂ ਦੇ ਵਿੱਚੋਂ ਇੱਕ ਕੱਟਰ ਕਿਸਮ ਦਾ ਵਤਨ ਪ੍ਰਸਤਾ ਜਿਹੜਾ ਉਹ ਝਾਤੀਆਂ ਮਾਰਦਾ ਕਿਸ ਹੱਦ ਤੱਕ ਇਸ ਗੱਲ ਨੂੰ ਮੰਨਦੇ ਜੀ
ਤੋਂ ਜ਼ਿਆਦਾ ਤੁਹਾਨੂੰ ਉਹਦੀ ਪੰਜਾਬ ਪ੍ਰਸਤੀ ਨਜ਼ਰ ਆਏਗੀ ਦੇਖੋ ਜੀ ਗੱਲ ਇਹ ਹੈ ਕਿ ਇਹ ਮੇਰੀ ਧਰਤੀ ਮਾਂ ਹੈ ਮੇਰੀ ਮੈਂ ਇੱਥੇ ਜਨਮ ਲਿੱਤਾ ਹੈ ਇਹਨੇ ਮੈਨੂੰ ਪਾਲਿਆ ਪੋਸਿਆ ਮੈਨੂੰ ਮਾਣ ਕੀਤਾ ਹੈ ਜੋ ਸ਼ਨਾਖਤ ਮੇਰੀ ਅੱਜ ਹੈ ਉਹ ਇਸ ਜ਼ਮੀਨ ਨਾਲ ਹੈ ਇਸ ਜ਼ਬਾਨ ਨਾਲ ਹੈ ਹੁਣ ਕਿਹੜੇ ਸ਼ਰਮ ਦੀ ਗੱਲ ਹੈ ਯਾਰ ਅਸੀਂ ਇਸ ਪੰਜਾਬ ਜਿਹੜੇ ਬੈਠੇ ਹਾਂ ਤੁਹਾਡਾ ਬੇਸਿਕ ਐਜੂਕੇਸ਼ਨ ਹੀ ਪੰਜਾਬੀ 'ਚ ਨਹੀਂ ਹੈ
ਇਸ ਤਰ੍ਹਾਂ
ਤੁਹਾਨੂੰ ਸ਼ਰਮ ਆਉਂਦੀ ਘਰ 'ਚ ਪੰਜਾਬੀ ਬੋਲਦੇ ਹਾਂ ਕਰਦੇ ਹਾਂ ਮੇਰਾ ਬੱਚਾ ਐਰੋਸਪੇਸ ਇੰਜੀਨੀਅਰ ਹੈ ਲੇਕਿਨ ਪੰਜਾਬੀ 'ਚ ਗੱਲ ਕਰਦਾ ਘਰ ਮੇਰੇ ਬੱਚੇ ਪੰਜਾਬੀ 'ਚ ਗੱਲ ਕਰਦੇ ਨੇ ਦੇਖੋ ਜੀ ਇਹਨੇ ਸਾਨੂੰ ਦਿੱਤਾ ਹੈ ਇੰਨਾ ਕੁਛ ਅਤੇ ਕੋਈ ਅਸੀਂ ਵੀ ਤਾਂ ਦਈਏ
ਵਾਹ 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 ਵਾਹ
ਅਸੀਂ ਭਾਵੇਂ ਅਸੀਂ ਥੋੜ੍ਹੇ ਹਾਂ ਪਰ ਕੋਈ ਸਾਡੀ ਦੇਣ ਹੋਵੇ
ਕਿਆ ਕਹਿੰਦੇ?
ਕੁਛ ਜੋ ਸਾਡੇ ਕੋਲ ਹੈ, ਜੋ ਤਿਲ ਫੁੱਲ ਹੈ, ਉਹ ਪ੍ਰਵਾਨ ਕਰਿਓ।
ਵਾਹ ਵਾਹ, ਬਹੁਤ
ਅਸੀਂ ਤੇ ਇਸ ਗੱਲ ਤੋਂ, ਮੈਂ ਤੇ ਇਹਦੇ ਤੋਂ ਲੰਘਾ।
ਬਹੁਤ
ਇਹਨੂੰ ਹੁਣ ਤੁਸੀਂ ਵਤਨ ਪ੍ਰਸਤੀ ਸਮਝ ਲਓ, ਇਹਨੂੰ ਤੁਸੀਂ ਮਤਲਬ ਮੈਨੂੰ ਬੜਾ ਫਨੈਟਿਕ ਬਣਾ ਲਓ ਇਹ ਮਾਮਲੇ ਜੋ ਮਰਜ਼ੀ, ਲੇਕਿਨ ਇਹ ਕਿ ਮੈਨੂੰ ਪੰਜਾਬ ਨਾਲ ਬੜਾ ਇਸ਼ਕ ਹੈ ਜੀ। ਮੈਨੂੰ ਜ਼ਿੰਦਗੀ ਦੇ ਵਿੱਚ ਬਹੁਤ ਚਾਂਸ ਮਿਲੇ, ਮੇਰਾ ਸਾਰੀ ਫੈਮਿਲੀ ਜਿਹੜੀ ਹੈ ਨਾ ਅਮਰੀਕਾ 'ਚ ਸੈੱਟ ਹੈ। ਮੈਂ ਨਹੀਂ ਗਿਆ, ਮੇਰਾ ਪੁੱਤਰ ਨੇ ਮੇਰਾ ਗ੍ਰੀਨ ਕਾਰਡ ਦੀ ਦਰਖਾਸਤ ਦਿੱਤੀ, ਮੈਂ ਮਨਜ਼ੂਰ ਨਹੀਂ ਕੀਤੀ। ਉਹ ਮੇਰਾ ਜੀਣਾ ਮਰਨਾ ਨਾ ਲਾਹੌਰ ਨਾਲ ਹੀ
ਹੈ। ਲਾਹੌਰ ਲਾਹੌਰ ਹੈ ਫਿਰ।
ਹਾਂਜੀ।
ਅੱਛਾ ਤਾਰਕ ਇਸਮਾਇਲ ਸਾਗਰ ਸਾਹਿਬ, ਸਾਡੇ ਸੁਣਨ ਵਾਲਿਆਂ ਨੂੰ ਅਸਲ 'ਚ ਸਮੇਂ ਦੀ ਘਾਟ ਆ, ਗੱਲਾਂ ਤਾਂ ਬਹੁਤ ਸਾਰੀਆਂ ਸੀ। ਚੰਗਾ ਲਿਖਣ ਵਾਸਤੇ ਚੰਗਾ ਪੜ੍ਹਨਾ ਵੀ ਜ਼ਰੂਰੀ ਹੈ। ਇੰਟਰਨੈਸ਼ਨਲ ਲਿਟਰੇਚਰ ਤਾਂ ਤੁਸੀਂ ਵਾਹਵਾ ਸਾਰਾ ਪੜ੍ਹਿਆ
ਜੀ,
ਸਾਡੇ ਇੱਥੇ ਵੀ ਲਿਖਾਰੀਆਂ ਦੀ ਕੋਈ ਘਾਟ ਨਹੀਂ ਗੀ ਹੈ, ਕੋਈ ਆਪਣੇ ਤੋਂ ਪਹਿਲਾਂ ਦੇ, ਕੋਈ ਆਪਣੇ ਜ਼ਮਾਨੇ ਦੇ, ਕੋਈ ਆਪਣੇ ਬਾਅਦ ਦੇ, ਜਿਨ੍ਹਾਂ ਨੂੰ ਪੜ੍ਹਿਆ ਹੋਵੇ ਔਰ ਸਵਾਦ ਆਇਆ ਹੋਵੇ। ਮੈਂ ਚਾਹੁੰਦਾ ਕਿ ਉਹਨਾਂ ਦੇ ਨਾਂ ਤੁਹਾਡੀ ਜ਼ੁਬਾਨੀ ਸੁਣਾ।
ਗੱਲ ਹੈ ਜੀ, ਮੈਂ ਪੰਜਾਬੀ ਕਲਾਸਿਕ ਦਾ ਆਸ਼ਕ।
ਆਹਾ,
ਤੁਸੀਂ ਮੈਨੂੰ ਹੁਣ ਕਹੋ, ਮੈਂ ਜੈਮਲ ਫਤਿਹ ਤੋਂ ਲੈ ਕੇ
ਕਿਆ ਕਹਿੰਦੇ
ਅਤੇ ਜ਼ਿੰਦਗੀ ਬਲਾਸ ਤੋਂ ਲੈ ਕੇ ਅਤੇ ਹੀਰ ਵਾਰਿਸ ਸ਼ਾਹ, ਮੀਆਂ ਸਾਹਿਬ ਦਾ ਸੈਫਲ ਮਲੂਕ, ਤੁਸੀਂ ਜੇ ਤੇ ਮਿਰਜ਼ਾ ਸਾਹਿਬਾਂ, ਜੇ ਤੁਸੀਂ ਚਾਹੋਗੇ ਮੈਂ ਤੁਹਾਨੂੰ ਐਸੇ ਐਸੇ ਸ਼ੇਅਰ ਸੁਣਾਵਾਂਗਾ, ਤੁਹਾਡੇ 10-15 ਪ੍ਰੋਗਰਾਮ ਇਹਦੇ ਤੇ ਚੱਲੇ।
ਕੀ ਬਾਤ ਹੈ, ਕੀ ਬਾਤ ਹੈ, ਰੱਬ ਹੈ ਰੱਖੀ ਕਰੇ ਤੁਹਾਡੀ।
ਮੇਰਾ ਇਸ਼ਕ ਹੈ, ਮੈਨੂੰ ਬੜੀ ਤਕਲੀਫ ਹੁੰਦੀ ਹੈ, ਮੈਂ ਕਿਸੇ ਪੰਜਾਬੀ ਨੂੰ ਕਹਿੰਦਾ ਅਬਲ ਤੇ ਉਹ ਕੋਈ ਅਜੀਬ ਗਰੀਬ ਕਿਸਮ ਦੇ ਸ਼ੇਅਰ ਵਾਰਿਸ਼ਾਂ ਨਾਲ ਮਨਸੂਬ ਕਰ ਦਿੰਦੇ
ਨੇ। ਹਾਂਜੀ
ਹਾਂਜੀ, ਤੇ ਮੈਂ ਗੱਲ ਕਰਨਾ ਪਿਆ ਜੀ, ਸਾਨੂੰ ਯਾਰ ਨਾ ਸਾਡੇ ਫੋਕ ਦਾ ਹੀ ਨਹੀਂ ਪਤਾ, ਸਾਡਾ ਨਹੀਂ ਪਤਾ, ਮਿਰਜ਼ਾ ਸਾਹਿਬਾਂ ਦੀ 4 ਲਾਈਨਾਂ ਨਹੀਂ ਮੈਨੂੰ ਯਾਦ, ਮੈਨੂੰ ਵੀਰ ਵਾਰਿਸ ਸ਼ਾਹ ਦੀਆਂ 4 ਲਾਈਨਾਂ ਨਹੀਂ ਆਉਂਦੀਆਂ ਮੈਨੂੰ, ਤੇ ਮੈਂ ਐਵੇਂ ਦਾਵਾ ਪਿਆ ਕਰਾਂ ਮੈਂ ਪੰਜਾਬੀ ਲਿਖਾ ਰਹੀ ਹਾਂ ਤੇ ਇਹ ਤੇ ਉਹ
ਕੀ ਬਾਤ, ਕਿਆ ਬਾਤ।
ਨਵੇਂ ਲਿਖਣ ਵਾਲਿਆਂ ਦੇ ਵਿੱਚ ਵੀ ਮੈਨੂੰ ਬੜੇ ਬਹੁਤ ਬਹੁਤ ਬੜੀ ਚੜ੍ਹਦੀ ਕਲਾ ਵਾਲੇ ਲੋਕ ਹਨ ਜੀ, ਤੇ ਮੈਂ ਸਮਝਦਾ ਪੰਜਾਬੀ ਦੇ ਵਿੱਚ ਇੱਕ ਘਾਟ ਹੈਗੀ ਕਿ ਪੰਜਾਬੀ ਨਾਵਲ ਨਹੀਂ ਲਿਖਿਆ ਗਿਆ, ਜ਼ਿਆਦਾ ਪਾਕਿਸਤਾਨ 'ਚ ਨਹੀਂ ਲਿਖਿਆ ਗਿਆ, ਇੰਡੀਆ 'ਤੇ ਬੜਾ ਲਿਖਿਆ ਗਿਆ। ਇੰਡੀਆ ਵਿੱਚ ਤਾਂ ਬਹੁਤ ਨੌਜਵਾਨ ਜਿਹੜੇ ਨਾ ਪੰਜਾਬੀ ਨਾਵਲ ਲਿਖਦੇ ਪੈਣ, ਮੇਰੇ ਤੋਂ ਕੁਲਾਉਂਦਾ ਵੀ ਮੈਂ ਪੜ੍ਹਨਾ ਵੀ ਹਾਂ, ਲੇਕਿਨ ਪਾਕਿਸਤਾਨ ਦੇ ਵਿੱਚ ਮੈਂ ਦੇਖਿਆ ਭਾਈ ਜੀ ਪੰਜਾਬੀ ਜਿਹੜਾ ਨਾਵਲ ਹੈ ਨਾ ਉਹਦੇ 'ਤੇ ਨਹੀਂ ਇੰਨਾ ਕੰਮ ਹੋਇਆ,
ਕੰਮ ਨਾ ਹੋਣ ਦੇ ਬਰਾਬਰ,
ਹਾਂ ਨਾ ਹੋਣ ਦੇ ਬਰਾਬਰ ਹੈ ਇੱਥੇ। ਮੈਂ ਕਹਿੰਦਾ ਵੀ ਬੜੀ ਤੁਹਾਡੀ ਲੋਕਾਂ ਦੀ ਹਿੰਮਤ ਹੈ ਯਾਰ, ਤੁਸੀਂ ਰਿਸਰਚ ਦਾ ਕਰਦੇ ਪਏ ਹੋ,
ਵਾਹ ਵਾਹ,
ਤੁਸੀਂ ਆਪਣੀਆਂ ਬੁਨਿਆਦਾਂ ਜਿਹੜੀਆਂ ਨਾ ਉਹ ਪੱਕੀਆਂ ਕਰਦੇ ਪਏ ਹੋ,
ਕਿਆ ਕਹਿੰਦੇ,
ਤੁਸੀਂ ਜਿਹੜਾ ਹੋਇਆ ਕੰਮ ਹੈ ਉਹਨੂੰ ਸਾਹਮਣੇ ਲਿਆ ਰਹੇ ਹੋ। ਇੱਥੇ ਤਾਂ ਮੁਸੀਬਤ ਹੈ ਕਿ ਸਾਡੇ ਯਾਰ ਇੱਥੇ ਲੋਕਾਂ ਨੂੰ ਉਹ ਸਮਝਦੇ ਨੇ ਕਿ ਹੀਰ ਨੂੰ ਕੋਈ ਇਸ਼ ਮਸ਼ੁੱਕੀ ਦੀ ਦਾਸਤਾਨ ਬਣਾਉਂਦੇ ਹਨ, ਕੋਈ ਉਹਨੂੰ ਓਪਰਚੁਨਿਟੀ ਵੱਲ ਲੈ ਜਾਂਦਾ, ਔਰ ਅਜੀਬ ਗਰੀਬ ਕਿਸਮ ਦੇ ਜਿਹੜੇ ਯਾਨੀ ਮਜ਼ਾਕ ਕਰਦੇ ਨੇ,
ਰੂਹ ਕਲਬੂਤ ਦਾ ਕਿੱਸਾ ਬਣਾ ਕੇ ਕਿਸੇ ਨੇ ਪੜਿਆ।
ਹਾਂਜੀ ਹਾਂਜੀ, ਕਿਸੇ ਨੇ। ਅੱਛਾ, ਦੂਜੀ ਇੱਕ ਹੋਰ ਮੈਂ ਮਲੀ ਸਾਹਿਬ ਗੱਲ ਦੱਸਾਂ, ਸਾਡੇ 'ਚ ਨਾ ਬੜੀ ਬਦਕਿਸਮਤੀ ਹੋਈ ਹੈ ਕਿ ਜਿਹਨੇ ਥੋੜ੍ਹੇ ਬਹੁਤ ਪੰਜਾਬੀ ਨਾਲ ਮੁਹੱਬਤ ਕਰਨ ਵਾਲੇ ਨਾ, ਉਹ ਆਪਸ 'ਚ ਆਪਣੀ ਨਾ ਡੇਢ ਡੇਢ ਰਿੱਟ ਦੀ ਬਣਾ।
ਜਿਹੜਾ ਸਵਾਲ ਮੈਂ ਪੁੱਛਣਾ ਸੀ ਉਹਦਾ ਜਵਾਬ ਤੁਸੀਂ ਆਪ ਹੀ ਕਰਮਾ ਵਾਲਿਓ ਦਿੱਤਾ।
ਹਾਂਜੀ, ਤੇ ਦੇਖੋ ਨਾ ਇੱਥੇ ਮੁਸ਼ਾਇਰੇ ਦੀ ਬੜੀ ਰਵਾਇਤ ਸੀ ਪੱਕੀ, ਮੁਸ਼ਾਇਰਾ ਨਹੀਂ ਹੁੰਦਾ ਯਾਰ
ਹੁਣ ਇਸ ਤਰ੍ਹਾਂ ਹੀ।
ਹਾਂਜੀ, ਹੁਣ ਸਿਰਫ ਪੰਜਾਬੀ ਵੀ ਜਿਹੜੀ ਹੈ ਨਾ ਉਹ 'ਤੇ ਕਬਜ਼ਾ ਹੈਗਾ ਸਰਕਾਰੀ ਮੁਲਾਜ਼ਮਾਂ ਦਾ, ਜਿਹੜੇ ਸਰਕਾਰੀ ਸਾਡੇ ਮੁਲਾਜ਼ਮ ਹੈਗੇ ਨਾ ਸ਼ਾਇਰ, 18ਵੇਂ ਗ੍ਰੇਡ ਤੋਂ ਉੱਤੇ ਦਿਨ ਉਹਨਾਂ ਦਾ ਤੇ ਕਿਤਾਬਾਂ ਦੇ ਵੀ ਇਫਤਤਾਹ ਹੋ ਜਾਂਦੇ ਨੇ, ਉਹ ਕਿਤਾਬਾਂ 400-500 ਛਾਪ ਕੇ ਆਪਸ ਵੰਡ ਵੀ ਲੈਂਦੇ ਨੇ, ਤੇ ਜਿਹੜਾ ਸਹੀ ਕੰਮ ਕਿੱਥੇ ਆ ਰਿਹਾ? ਤੁਸੀਂ ਮੈਨੂੰ ਦੱਸੋ ਹੁਣ ਜਿਹੜਾ ਤੁਸੀਂ ਹੁਣੇ ਮੇਰੇ ਨਾਲ ਟੋਪਿਕ ਡਿਸਕਸ ਕੀਤਾ ਹੈ, ਜੇ ਤਾਂ ਤੁਸੀਂ ਰਿਸਰਚ ਕਰ ਰਹੇ ਹੋ ਜਾਂ ਹੋਰ ਐਸਾ ਕੰਮ ਹੋਇਆ, ਸਾਰੋ ਕਿਤੇ ਮਿਹਨਤ ਕਿਤੇ ਲਿਖਤ 'ਤੇ ਨਜ਼ਰ ਨਹੀਂ ਆਉਂਦਾ ਪਿਆ?
ਅਲਮੀਆ ਇਹ ਹੈ ਕਿ ਸਰ ਅਸੀਂ ਕਿਤਾਬਾਂ ਦੀ ਗਿਣਤੀ ਔਰ ਕਿਤਾਬਾਂ ਦੇ ਵਰਕੇ ਵਧਾਏ, ਉਸ ਤੋਂ ਬਾਅਦ ਨਾ ਕਮਾਇਆ ਜਾਂ ਆਪਣੀ ਮਸ਼ਹੂਰੀ ਦਾ ਸਬਬ, ਹਾਂ ਜ਼ੁਬਾਨ ਵਾਸਤੇ ਬੋਲੀ ਵਾਸਤੇ ਕੰਮ ਕਰਨ ਵਾਲਿਆਂ ਦਾ ਘਾਟਾ ਰਿਹਾ, ਔਰ ਇਹ ਇੱਕ ਧਰੋਹ ਆ ਜਿਹੜਾ ਤੁਸੀਂ ਆਪੇ ਹੀ ਦੱਸ ਦਿੱਤਾ। ਤਾਰਕ ਇਸਮਾਇਲ ਸਾਗਰ ਜੀ, ਬੜੀ ਬੜੀ ਮਿਹਰਬਾਨੀ, ਇਹ ਮੁਲਾਕਾਤ ਮੇਰੀ ਰੀਝ ਸੀਗੀ, ਇਹ ਇੰਟਰਵਿਊ ਮੇਰੀ ਪੁਰਾਣੀ ਰੀਝ ਸੀਗੀ, ਔਰ ਮੈਨੂੰ ਇਹ ਜਾਣ ਕੇ ਹੋਰ ਵੀ ਖੁਸ਼ੀ ਹੋਈ ਕਿ ਪਹਿਲਾ ਬਕਾਇਦਾ ਪੰਜਾਬੀ ਰੇਡੀਓ ਇੰਟਰਵਿਊ ਕਰਨ ਦਾ ਮਾਣ, ਤੁਹਾਡਾ ਬਕਾਇਦਾ ਇੰਟਰਵਿਊ ਕਰਨ ਦਾ ਮਾਣ ਮੇਰੇ ਕੋਲ ਆਇਆ। ਸੋ ਰੇਡੀਓ ਨਾਲ ਤੁਹਾਡੀਆਂ ਮੁਹੱਬਤਾਂ ਤਾਂ ਪੁਰਾਣੀਆਂ ਨੇ, ਤੁਹਾਡੇ ਇੱਕ ਕਾਰੀ ਹੈ, ਤੁਹਾਡੀਆਂ ਲਿਖਤਾਂ ਪੜ੍ਹਨ ਵਾਲਾ ਇੱਕ ਬੰਦਾ ਅੱਜ ਤੁਹਾਡਾ ਇੰਟਰਵਿਊ ਕਰਕੇ ਚੱਲਾ, ਇਹ ਮਾਣ ਮੇਰਾ ਸਲਾਮਤ ਰਹੇਗਾ, ਔਰ ਤੁਹਾਡੀ ਜ਼ਿੰਦਗੀ ਸਿਹਤ ਤੰਦਰੁਸਤੀ ਦੀ ਦੁਆ ਦੇ ਨਾਲ ਮੈਂ ਇਜਾਜ਼ਤ ਲਾਂਗਾ। SBS ਪੰਜਾਬੀ ਆਸਟ੍ਰੇਲੀਆ ਦੀ ਸਾਰੀ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ ਕਿ ਤੁਸੀਂ ਸਮਾਂ ਅਦਾ ਕੀਤਾ।
ਬਹੁਤ ਸ਼ੁਕਰੀਆ ਜੀ ਆਪ ਜੀ ਦਾ।
ਲਓ ਜੀ, ਇਸ ਇੰਟਰਵਿਊ ਤੋਂ ਬਾਅਦ ਹੁਣ ਅਸੀਂ ਆਪਣੇ ਸੁਣਨ ਵਾਲੇ ਨੇ ਜਿਹੜੇ ਉਹਨਾਂ ਨੂੰ ਵਾਪਸ ਲਈ ਚੱਲਨੇ ਹੈ SBS ਪੰਜਾਬੀ ਸਟੂਡੀਓਜ਼ ਆਸਟ੍ਰੇਲੀਆ।
sbs.com.au